ਕਾ हर हर नाम निदान गुरमुख पाया जाए, जिन तुर मस्तक लिखिया ना सतगुरु मिलिया आए,
जाको मिलिया
ਭਾਗੀ ਸਾਧ ਸੰਗਤ ਜੀਓ, ਖੁਸ਼ ਨਸੀਬ ਹਾਜ਼ਰੀਨ ਵਕਤ ਜੀਓ, ਪਿਆਰ ਸਹਿਤ ਕਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਗੁਰੂ ਦੀ ਪਾਰ ਬਖਸ਼ਿਸ਼ ਨਾਲ ਆਪ ਜੀ ਨੂੰ ਦਿਹਾੜੀ ਦੇ ਆਰੰਭ ਅੰਦਰ ਇਸ ਦਿਨ ਦੇ ਇਬਤਦਾ ਅਤੇ ਸ਼ੁਰੂਆਤ ਉੱਤੇ ਹੀ ਗੁਰੂ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਅਸਾਂ ਸਾਰਿਆਂ ਨੂੰ ਆਪਣੀ ਗੋਦ ਅੰਦਰ ਬਿਠਾਇਆ ਹੈ ਅਤੇ ਆਪਣਾ ਪਵਿੱਤਰ ਪਾਵਨ ਉਪਦੇਸ਼ ਅਤੇ ਉਦੇਸ਼ ਬਖਸ਼ਿਆ ਹੈ, ਉਸ ਨੂੰ ਅਮਲਾਉਣ ਦਾ ਉਤਸ਼ਾਹ ਦਿੱਤਾ ਹੈ। ਕਿਹਾ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾ, ਅੰਮ੍ਰਿਤ ਵੇਲੇ ਹੀ ਗੁਰਚਰਨਾਂ ਵਿੱਚ ਆ ਕੇ ਇਸ ਅਮੁੱਲ ਸ਼ਬਦ ਭੰਡਾਰ ਵਿੱਚੋਂ, ਰੂਹਾਨੀਅਤ ਦੇ ਇਸ ਬਹਿਰੇ ਜ਼ਖਾਰ ਵਿੱਚੋਂ ਸ਼ਬਦ ਰੂਪ ਅੰਮ੍ਰਿਤ, ਸ਼ਬਦ ਰੂਪ ਆਬੇ ਬਕਾ, ਸ਼ਬਦ ਰੂਪ ਉਪਦੇਸ਼ ਰੂਪ ਇਹ ਵਾਟਰ ਆਫ ਇਮੋਰਟੈਲਿਟੀ ਅਮਰ ਜਲ ਛਕਣ ਦਾ ਸੁਭਾਗ ਬਖਸ਼ਿਆ ਹੈ। ਆਪ ਸਭਸ ਨੇ ਕੰਨਾਂ ਦੇ ਕਟੋਰਿਆਂ ਰਾਹੀਂ ਇਸ ਸੁਭਾਗ ਦਾਤ ਨੂੰ ਪ੍ਰਾਪਤ ਕੀਤਾ ਹੈ ਅਤੇ ਹਿਰਦੇ ਅੰਦਰ ਸੰਚਿਤ ਕੀਤਾ ਹੈ। ਗੁਰੂ ਦੇ ਬਚਨ ਹਿਰਦੇ ਵਿੱਚ ਸਚਨ ਕਰਨ ਦਾ ਇਹ ਯਤਨ ਗੁਰੂ ਮਹਾਰਾਜ ਜੀ ਨੇ ਆਪ ਹੀ ਕਰ ਕਰਕੇ ਸਾਨੂੰ ਦ੍ਰਿੜਾਇਆ ਹੈ ਅਤੇ ਸਮੂਹ ਪਰਮਾਰਥੀ ਕਰਮਾਂ ਵਿੱਚੋਂ, ਰੂਹਾਨੀਅਤ ਦੇ ਕਰਮਾਂ ਵਿੱਚੋਂ ਪਰਮੇਸ਼ਰ ਨੂੰ ਮਿਲਣ ਦੇ ਤੌਰ ਤਰੀਕੇ ਢੰਗ ਸਾਰੇ ਹੀ ਕਰਮਾਂ ਵਿੱਚੋਂ ਗੁਰੂ ਸਾਹਿਬਾਨ ਜੀ ਨੇ ਇਸ ਨੂੰ ਸਰਮੌਰ ਕਰਮ ਫਰਮਾਇਆ ਹੈ ਅਤੇ ਮਿਲਦਾ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਨਾਲ ਹੈ। ਇਹ ਸਿਰਕਰਮਨ ਕੇ ਕਰਮਾਂ ਯਾਨੀ ਸੰਗਤ ਰੂਪ ਵਿੱਚ ਇਕੱਤਰਿਤ ਹੋ ਕੇ ਜਮਾਤੀ ਤੌਰ ਉੱਤੇ ਉਸ ਗੁਣ ਨਿਧਾਨ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ ਜਾਂ ਸੁਣਨੀ ਸਿਰਕਰਮਨ ਕੇ ਕਰਮਾਂ ਹੈ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪੀ ਸਾਹਿਬ ਅੰਦਰ ਅਰਸ਼ਾਦ ਵੀ ਕੀਤਾ ਹੈ, ਕਹਿ ਬਸ਼ਰ ਤੂੰ ਆਪਣੇ ਸਾਜਨ ਅਤੇ ਸਿਰਜਣਹਾਰ ਨੂੰ ਚਿੰਤਨ ਕਰ, ਆਰਾਮ ਆਪਣੇ ਦਿਲ ਦਿਮਾਗ ਅੰਦਰ ਉਸਦੀ ਮਹਿਕਾ ਪ੍ਰਦਾਨ ਕਰਨ ਵਾਲੀ ਯਾਦ ਨੂੰ ਲਿਆ, ਖਿਜ਼ਾਂ ਵਿੱਚ ਬਹਾਰਾਂ ਲਿਆ ਦੇਣ ਵਾਲੀ ਉਸ ਪਵਿੱਤਰ ਯਾਦ ਨੂੰ ਬਸਾ, ਪਰ ਇਸ ਕਰਕੇ ਉਸਦੀ ਸਿਫਤ ਨਾ ਕਰ ਕਿ ਤੂੰ ਉਸਦਾ ਅੰਤ ਲੈ ਲਵੇਂਗਾ, ਇੱਕ ਬੂੰਦ ਦੀ ਕੀ ਪਾਇਆ ਕਿ ਆਪਣੇ ਸਾਜਨਹਾਰ ਸਾਗਰ ਦੀ ਦਾ ਅੰਤ ਲੈ ਪਾਏ। ਇੱਕ ਚੰਗਿਆੜੀ ਭੱਠ ਦਾ ਅੰਤ ਨਹੀਂ ਲੈ ਸਕਦੀ। ਇੱਕ ਜ਼ਰਾ ਰੱਬੇ ਮਸਕੂਨ ਯਾਨੀ ਧਰਤੀ ਦਾ ਖੁਸ਼ਕੀ ਦਾ ਕੀ ਅੰਤ ਲੈ ਸਕਦਾ ਹੈ। ਇੱਕ ਕਿਰਨ ਮੰਬਾ ਨੂਰ ਆਫਤਾਬ ਦਾ ਕੋਈ ਅੰਤ ਨਹੀਂ ਲੈ ਸਕਦੀ। ਬੈਨ ਹੀ ਅਪੂਰਨ ਇਨਸਾਨ ਸੰਪੂਰਨ ਵਾਹਿਗੁਰੂ ਦਾ ਅਲਪਗ ਜੀਵ ਸਰਬੱਗ ਪਰਮੇਸ਼ਰ ਦਾ ਅੰਤ ਨਹੀਂ ਲੈ ਸਕਦਾ, ਪਰ ਸਿਫਤ ਸਲਾਹ ਕਰਨੀ ਉਚਿਤ ਹੈ। ਗੁਰਦੇਵ ਫਰਮਾਉਂਦੇ ਨੇ ਸਾਲਾਹੀ ਸਾਲਾਹ ਸਾਲਾਹੀ ਮੈਨੇ ਵਾਹਿਗੁਰੂ, ਸਾਲਾਹ ਮੈਨੇ ਉਹਦਾ ਕੀਰਤਨ ਕਰ, ਸਿਫਤ ਕਰ, ਹਮਦੋ ਸਨਾਹ ਕਰ। ਸਾਲਾਹੀ ਸਾਲਾਹ ਕੌਮਾ ਏਤੀ, ਪਰ ਤੂੰ ਇਹ ਨਹੀਂ ਦੱਸ ਸਕਦਾ ਕਿ ਉਹਦਾ ਅੰਡ ਐਂਡ ਆ ਗਿਆ ਹੈ, ਤਮਾਮ ਸ਼ੁੱਧ ਹੋ ਗਿਆ ਹੈ, ਇਤੀ ਹੋ ਗਈ ਹੈ, ਉਹ ਇੰਨਾ ਹੈ, ਤੂੰ ਇਹ ਨਹੀਂ ਦੱਸ ਸਕੇਗਾ। ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ, ਇਹ ਤੇਰੀ ਸੁਰਤ ਦਾ ਵਿਸ਼ਾ ਨਹੀਂ, ਇਹ ਤੇਰੀ ਸੀਮਤ ਬੁੱਧੀ ਅੰਦਰ। ਅਸੀਮ ਪਰਮੇਸ਼ਰ ਨਹੀਂ ਆ ਸਕਦਾ, ਲਿਮਿਟਡ ਮਤ ਅੰਦਰ ਲਿਮਿਟਲੈਸ ਤਾਕਤ ਨਹੀਂ ਆ ਸਕਦੀ। ਮਹਦੂਦ ਤਸੱਵਰ ਵਿੱਚ ਲਾਮਹਦੂਦ ਜ਼ਾਤ ਪਾਕ ਪਰਮੇਸ਼ਰ ਦੀ ਨਹੀਂ ਆ ਸਕਦੀ, ਪਰ ਤਾਂ ਵੀ ਸਾਲਾਹੀ ਸਾਲਾਹ ਉਸ ਸਾਲਾਹੀ ਪਰਮੇਸ਼ਰ ਨੂੰ ਸਦਾ ਸਲਾਹ। ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ, ਅੱਗੇ ਮਿਸਾਲ ਹੈ, ਉਦਾਹਰਣ ਹੈ, ਨਜ਼ੀਰ ਹੈ, ਐਗਜ਼ਾਮਪਲ ਹੈ, ਸਾਖੀ ਹੈ, ਮਿਸਾਲ ਹੈ ਕਿ ਜਿਸ ਤਰ੍ਹਾਂ ਇੱਕ ਨਦੀ, ਇੱਕ ਨਾਲਾ, ਇੱਕ ਬਹੁੜਾ ਸਮੁੰਦਰ ਵਿੱਚ ਮਿਲ ਤਾਂ ਸਕਦਾ ਹੈ, ਪਰ ਉਸਦਾ ਅੰਦਾਜ਼ ਨਹੀਂ ਲਗਾ ਸਕਦਾ, ਤਖਮੀਨਾ ਨਹੀਂ ਲਾ ਸਕਦਾ, ਅੰਤ ਨਹੀਂ ਪਾ ਸਕਦਾ। ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ, ਕਿਵੇਂ ਨਦੀਆਂ ਅਤੇ ਵਾਹ ਪਵੇ ਸਮੁੰਦਰ ਨਾ ਜਾਣੀ। ਇੱਕ ਦਾਤ ਜ਼ਰੂਰ ਪ੍ਰਾਪਤ ਹੋ ਜਾਏਗੀ ਕਿ ਜਦੋਂ ਤੂੰ ਆਪਣੇ ਖਜ਼ਾਨੇ ਵਿੱਚ ਰਲ ਜਾਏਗਾ, ਜਿਵੇਂ ਇੱਕ ਨਦੀ ਆਪਣੇ ਆਗਾਜ਼ ਵਿੱਚ, ਆਪਣੇ ਖਜ਼ਾਨੇ ਵਿੱਚ, ਆਪਣੇ ਭੰਡਾਰ ਵਿੱਚ, ਬਹਿਰੇ ਬੇਪਾਇਆਂ ਅੰਦਰ ਸਾਗਰ ਵਿੱਚ ਮਿਲ ਗਈ। ਉਹਨੂੰ ਇੱਕ ਦਾਤ ਜ਼ਰੂਰ ਮਿਲ ਗਈ ਕਿ ਉਹ ਛੋਟੀ ਤੋਂ ਲਾਮਹਦੂਦ ਹੋ ਗਈ, ਵੱਡੀ ਹੋ ਗਈ, ਉਹ ਜੁਜ਼ ਤੋਂ ਕੁੱਲ ਹੋ ਗਈ, ਅਨੇਕਤਾ ਵਿੱਚ ਬੇਅੰਤਤਾ ਵਿੱਚ ਜਾ ਰਲੀ। ਫਿਰ ਇਸ 'ਤੇ ਦੋ ਚੀਜ਼ਾਂ ਖਤਮ ਹੋ ਗਈਆਂ, ਨਾਮ ਅਤੇ ਰੂਪ, ਇਸਮ ਅਤੇ ਸ਼ਕਲ, ਨੇਮ ਐਂਡ ਫੋਰਮ। ਧਿਆਨ, ਇਹਨੂੰ ਇਹ ਦਾਤ ਮਿਲੀ, ਇਹ ਵੱਡੀ ਹਸਤੀ ਵਿੱਚ ਰਲ ਗਈ ਅਤੇ ਵੱਡੀ ਹੋ ਗਈ, ਪਰ ਇਹਦੀ ਜ਼ਾਤ, ਇਹਦੀ ਸ਼ਕਲ ਅਤੇ ਇਹਦਾ ਨਾਮ ਦੋਨੋਂ ਖਤਮ ਹੋ ਗਏ। ਇਵੇਂ ਸ਼੍ਰੀ ਵਾਹਿਗੁਰੂ ਜੀ ਅੰਦਰ ਰਲ ਕੇ ਸਾਨੂੰ ਇਹਨਾਂ ਦੋਹਾਂ ਚੀਜ਼ਾਂ ਦਾ ਬੜਾ ਹੀ ਹੰਕਾਰ ਰਹਿੰਦਾ ਹੈ, ਸਾਡੀ ਵੱਖਰੀ ਹੋਂਦ ਹੈ ਅਤੇ ਸਾਡਾ ਆਹ ਨਾਮ ਹੈ। ਜਿਵੇਂ ਹੋ ਜਾਏ ਕਿਸੇ ਗਹਿਣੇ ਨੂੰ ਇਹ ਹੰਗਤਾ ਅਤੇ ਉਹਦੇ ਦੋ ਨਾਂ ਪੈ ਜਾਣ ਹੰਕਾਰ ਨਾਲ, ਇੱਕ ਉਹਨੂੰ ਛੱਲਾ ਕਹਿਣ ਲੱਗ ਪਈਏ ਅਤੇ ਇੱਕ ਉਹਦੀ ਸ਼ਕਲ ਕੋਈ ਹੋਰ ਹੋ ਜਾ, ਦਰਅਸਲ ਉਹ ਕੁੰਦ ਨਹੀਂ ਹੈ, ਸੋਨਾ ਹੀ ਹੈ। ਇਸ ਤਰ੍ਹਾਂ ਬ੍ਰਹਮ ਤੋਂ ਨਿਖੜ ਕੇ ਸਾਨੂੰ ਇਹ ਮੁੱਖ ਦੋ ਗੱਲਾਂ ਮਿਲੀਆਂ ਨੇ, ਇੱਕ ਸਾਡਾ ਨਾਮ ਹੋ ਗਿਆ ਜਿਹਦੀ ਸਾਨੂੰ ਬੜੀ ਹੰਗਤਾ, ਅਤੇ ਇੱਕ ਸਾਡੀ ਸ਼ਕਲ ਹੋ ਗਈ। ਜਦੋਂ ਆਪਣੇ ਨੂਰ ਵਿੱਚ ਮਿਲ ਜਾਂਦੀ ਹੈ ਕਿਰਨ, ਅਤੇ ਕਿਰਨ ਨਹੀਂ ਰਹਿੰਦੀ, ਸੂਰਜ ਹੋ ਜਾਂਦੀ ਹੈ। ਛੋਲਾ ਛੋਲਾ ਨਹੀਂ ਰਹਿੰਦਾ, ਭੱਠ ਹੋ ਜਾਂਦਾ ਹੈ। ਜ਼ਰਾ ਜ਼ਰਾ ਨਹੀਂ ਰਹਿੰਦਾ, ਧਰਤੀ ਹੋ ਜਾਂਦੀ ਹੈ। ਬੂੰਦ ਬੂੰਦ ਨਹੀਂ ਰਹਿੰਦੀ, ਬਹਿਰੇ ਕੁਲਜ਼ਮ ਹੋ ਜਾਂਦੀ ਹੈ। ਉਸਦਾ ਨਾਮ ਅਤੇ ਰੂਪ ਮਿਟ ਗਿਆ। ਗੁਰਦੇਵ ਫਰਮਾਉਂਦੇ ਨੇ ਨਦੀਆਂ ਅਤੇ ਵਾਹ ਪਵੇ ਸਮੁੰਦਰ ਨਾ ਜਾਣੀਆਂ। ਹੁਣ ਕੌਣ ਦੱਸ ਸਕਦਾ ਹੈ ਇਹ ਨਰਮਦਾ ਹੈ, ਇਹ ਕਾਵੇਰੀ ਹੈ, ਇਹ ਗੋਦਾਵਰੀ ਹੈ, ਇਹ ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਹ ਹੈ, ਜੇਹਲਮ ਹੈ, ਸਿੰਧ ਹੈ, ਗੰਗਾ ਹੈ, ਜਮੁਨਾ ਹੈ, ਕਿਉਂਕਿ ਉਹ ਆਪਣੇ ਮੰਬੇ ਵਿੱਚ ਰਲ ਗਈਆਂ ਨੇ। ਪਵ ਹੈ ਸਮੁੰਦਰ ਨਾ ਜਾਣੀਏ, ਨਾ ਰੂਪ ਰਿਹਾ ਅਤੇ ਨਾ ਉਹਨਾਂ ਦਾ ਨਾਂ ਰਿਹਾ। ਇਹ ਬਸ਼ਰ ਇਸੇ ਤਰ੍ਹਾਂ ਤੂੰ ਵੀ ਉਸ ਪਰਮੇਸ਼ਰ ਵਿੱਚ ਰਲਣਾ ਹੈ। ਸਾਲਾਹੀ ਸਾਲਾ ਇਹ ਤਿਸ ਭਾਈ ਸਾਹਿਬ ਜੀ ਨੇ 8-5 'ਤੇ ਯੁਗ ਯੁਗ ਭਗਤ ਉਪਾਇਆ ਉਚਾਰਨ ਲਈ ਹੁਕਮ ਕੀਤਾ ਸੀ। ਇਸ ਲਈ ਇੱਧਰੋਂ ਵੇਖਿਆ ਤਾਂ 3 ਕੁ ਮਿੰਟ ਰਹਿੰਦੇ ਨੇ, ਇੱਧਰੋਂ ਭਾਵੇਂ 2 ਹੀ ਰਹਿੰਦੇ ਹੋਣ। ਤੋ ਬੇਨਤੀ ਹੈ ਕਿ ਮਨੁੱਖ ਹੈ ਕਿ ਅਸੀਂ ਮੋਟੀ ਤਕਣੀ ਨਾਲ ਤੱਕੀਏ ਤਾਂ ਇਨਸਾਨ ਤਿੰਨਾਂ ਚੀਜ਼ਾਂ ਦਾ ਜੋੜ ਪ੍ਰਤੀਤ ਹੁੰਦਾ ਹੈ। ਧਿਆਨ ਨਾਲ ਦਾਸ ਕੋਈ ਸਾਖੀ ਨਹੀਂ ਕਰ ਰਿਹਾ। ਇੱਕ ਤਾਂ ਇਹ ਸਰੀਰ ਹੈ, ਦੂਜਾ ਇਹ ਮਨ ਹੈ। ਅਤੇ ਤੀਜਾ ਇਹ ਆਤਮਾ ਹੈ। ਇੱਕ ਜਮ੍ਹਾਂ ਦੂਸਰੀ ਚੀਜ਼ ਜਮ੍ਹਾਂ ਤੀਸਰੀ ਅਜ਼ ਇਕੁਅਲ ਟੂ ਇਨਸਾਨ, ਮਨੁੱਖ ਬਣ ਗਏ। ਸਰੀਰ ਯਾਨੀ ਤਨ ਹੈ, ਮਨ ਹੈ ਅਤੇ ਆਤਮਾ ਹੈ। ਫਿਰ ਵਿਸ਼ਲੇਸ਼ਣ ਕੀਤਿਆਂ ਮਨ ਦੀਆਂ ਵੀ ਚਾਰ ਕਿਸਮਾਂ ਬਣਦੀਆਂ ਨੇ, ਮਨ, ਬੁੱਧ, ਚਿੱਤ, ਅਹੰਕਾਰ। ਮਜ਼ਮੂਨ ਜ਼ਰਾ ਬੋਝ ਪਾ ਕੇ ਸਮਝਣ ਯੋਗ ਹੈ। ਮਨ, ਬੁੱਧ, ਚਿੱਤ, ਅਹੰਕਾਰ ਮਨ ਦੀਆਂ ਚਾਰ ਫੋਰਮਸ ਬਣ ਗਈਆਂ, ਅਤੇ ਇਹ ਆਤਮਾ ਵੀ ਜਦੋਂ ਇਹ ਮਾਇਆ ਦੀ ਆਲੂਦਗੀ ਵਿੱਚ ਹੋਵੇ ਤਾਂ ਮਨ ਨਾਲ ਕੰਪਰੋਮਾਈਜ਼ ਕਰਦੀ ਹੈ। ਜਦੋਂ ਇਹ ਪਰਮੇਸ਼ਰ ਦਾ ਨਾਮ ਸਿਮਰ ਕੇ ਗੁਰਮੁਖ ਪੁਰਸ਼ਾਂ ਦੀ ਸਤਸੰਗੀਆਂ ਦੀ ਸੰਗਤ ਨਾਲ ਇਹ ਉੱਚੀ ਹੁੰਦੀ ਹੈ ਅਤੇ ਬ੍ਰਹਮ ਸਰੂਪ ਵੱਲ ਨੂੰ ਜਾਂਦੀ ਹੈ, ਸ਼ੁੱਧ ਆਤਮਾ ਵੱਲ ਨੂੰ ਜਾਂਦੀ ਹੈ। ਪਰ ਮੋਟੇ ਤੌਰ ਉੱਤੇ ਇੱਕ ਅਸੀਂ ਤਨ ਹਾਂ, ਇੱਕ ਮਨ ਹਾਂ ਅਤੇ ਇੱਕ ਆਤਮਾ ਹੈ। ਭਾਵੇਂ ਹਰਿਮੰਦਰ ਸਾਹਿਬ ਦੇ ਗਿਰਦ ਫੈਲੇ ਹੋਏ ਸਰੋਵਰ ਵਿੱਚ ਇਸ਼ਨਾਨ ਕਰ ਲਈਏ ਅਤੇ ਭਾਵੇਂ ਗੰਗਾ ਜਲ ਨਾਲ ਨਹਾ ਲਈਏ, ਚਾਹੇ ਚਸ਼ਮਾ ਕੌਸਰ ਆਬੇ ਜ਼ਮਜ਼ਮ ਨਾਲ ਨਹਾ ਲਈਏ, ਮਨ ਪਾਣੀ ਨਾਲ ਸਾਫ਼ ਨਹੀਂ ਹੋ ਸਕਦਾ। ਅਤੇ ਇਸੇ ਤਰ੍ਹਾਂ ਬਾਣੀ ਪੜ੍ਹ ਲਈਏ, ਕੁਰਾਨ ਕਰੀਮ ਕੋਈ ਪੜ੍ਹ ਲਵੇ, ਅੰਜੀਲ, ਤੌਰੇਤ, ਹੋਰ ਇਬਰਾਨੀ ਧਾਰਮਿਕ ਪੁਸਤਕਾਂ ਦਾ ਮੁਤਾਲਿਆ ਕਰ ਲਿਆ ਜਾਏ, ਤਨ ਬਾਣੀ ਨਾਲ ਸਾਫ਼ ਨਹੀਂ ਹੋ ਸਕਦਾ। ਧਿਆਨ ਨਜ਼ਰ, ਮਨ ਪਾਣੀ ਨਾਲ ਨਹੀਂ ਧੁਲ ਸਕਦਾ ਅਤੇ ਤਨ ਬਾਣੀ ਨਾਲ ਨਹੀਂ ਧੁਲ ਸਕਦਾ। ਅਤੇ ਆਤਮਾ, ਇਹਨਾਂ ਦੋਹਾਂ ਚੀਜ਼ਾਂ ਨੂੰ ਕਰੀ ਜਾਓ ਅਮਲਾਈਏ ਨਾ ਤਾਂ ਉਹ ਗਿਆਨਵਾਨ ਨਹੀਂ ਹੋ ਸਕਦੇ। ਇਸ ਲਈ ਤਨ ਦੀ ਸਫਾਈ ਜਲ ਨਾਲ ਹੁੰਦੀ ਹੈ, ਪਾਣੀ ਨਾਲ ਹੁੰਦੀ ਹੈ, ਅਤੇ ਮਨ ਦੀ ਸਫਾਈ ਬਾਣੀ ਨਾਲ ਹੁੰਦੀ ਹੈ। ਆਤਮਾ ਦੀ ਸਫਾਈ ਬ੍ਰਹਮ ਗਿਆਨ ਨਾਲ ਹੁੰਦੀ ਹੈ। ਸਮਾਂ ਹੋ ਗਿਆ ਹੈ, ਗੁਰੂ ਨੂੰ ਪਾਇਆ ਫਿਰ ਸੇ।